ਮੇਰਾ ਪ੍ਰਭ ਸਭ ਵਿਧ ਆਪੇ ਜਾਣੈ, ਹੁਕਮੇ ਮੇਲੇ ਸ਼ਬਦ ਪਛਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮੇਰਾ ਵਾਹਿਗੁਰੂ ਸਾਰੀਆਂ ਵਿਧੀਆਂ ਸਾਰੀਆਂ ਤਰਕੀਬਾਂ ਨੂੰ ਆਪ ਹੀ ਜਾਣਦਾ। ਇਹਦਾ ਮਤਲਬ ਇਹ ਹੈ ਗੁਰੂ ਦੇ ਨਾਲ ਕਿਵੇਂ ਮਿਲਾਪ ਕਰਵਾਉਣਾ, ਇਹ ਸਾਰੀਆਂ ਵਿਧੀਆਂ ਸਾਰੀਆਂ ਤਰਕੀਬਾਂ ਵਾਹਿਗੁਰੂ ਆਪ ਜਾਣਦਾ। ਹੁਕਮੇ ਮੇਲੇ ਸ਼ਬਦ ਪਛਾਣੈ, ਆਪਣੇ ਹੁਕਮ ਰਾਹੀਂ ਭਾਵ ਵਾਹਿਗੁਰੂ ਅੰਦਰੋਂ ਆਵਾਜ਼ ਦਿੰਦਾ, ਆਪਣੇ ਹੁਕਮ ਰਾਹੀਂ ਵਾਹਿਗੁਰੂ ਗੁਰੂ ਦੇ ਨਾਲ ਮਿਲਦਾ ਹੈ ਅਤੇ ਸ਼ਬਦ ਪਛਾਣੈ। ਜਿਹੜਾ ਗੁਰੂ ਦੇ ਨਾਲ ਆ ਕੇ ਮਿਲ ਜਾਵੇ ਗੁਰੂ ਕੇ ਸ਼ਬਦ ਰਾਹੀਂ, ਭਾਵ ਗੁਰੂ ਦੇ ਬਖਸ਼ੇ ਉਪਦੇਸ਼ ਦੀ ਕਮਾਈ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲੈਂਦੇ। ਪਹਿਲਾਂ ਵੀ ਵਾਹਿਗੁਰੂ ਦੀ ਕਿਰਪਾ ਅਤੇ ਫਿਰ ਗੁਰੂ ਦੇ ਮਿਲਾਪ ਦੇ ਵਿੱਚ ਵੀ ਵਾਹਿਗੁਰੂ ਦੀ ਸਹਾਇਤਾ ਅਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਨਾਲ ਗੁਰੂ ਸ਼ਬਦ ਦੀ ਕਮਾਈ ਦੀ ਉਸ ਮਹਾਨ ਰਹਿਮਤ ਦਾ ਸਦਕਾ ਗੁਰੂ ਦੀ ਵੀ ਮਿਹਰ ਨਾਲ ਹੋ ਜਾਂਦੀ ਹੈ। ਇਉਂ ਗੁਰੂ ਪਰਮੇਸ਼ਰ ਦੀ ਸਾਂਝੀ ਕਿਰਪਾ ਦੇ ਨਾਲ ਸਾਡੇ ਜੀਵਨ ਦਾ ਉਦੇਸ਼ ਹਾਸਲ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਹੁਕਮੇ ਮੇਲੇ, ਉਹ ਵਾਹਿਗੁਰੂ ਆਪਣੇ ਹੁਕਮ ਨਾਲ ਭਾਵ ਅੰਦਰੋਂ ਆਵਾਜ਼ ਦੇ ਕੇ ਬਈ ਤੂੰ ਹੁਣ ਚੱਲ ਗੁਰੂ ਦੇ ਕੋਲ, ਲੈ ਗੁਰੂ ਦੀ ਸ਼ਰਨ, ਧਾਰ ਗੁਰੂ ਦੀ ਸਿੱਖਿਆ ਅਤੇ ਸ਼ੱਕ ਅੰਮ੍ਰਿਤ ਬਾਣੀ ਪੜ੍ਹ ਸਿਮਰਨ ਕਰ। ਇਉਂ ਵਾਹਿਗੁਰੂ ਹੁਕਮ ਕਰਕੇ ਆਪ ਮਿਲਦਾ ਗੁਰੂ ਦੇ ਨਾਲ, ਸ਼ਬਦ ਪਛਾਣੈ ਅਤੇ ਫਿਰ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਦੇ ਨਾਲ ਪਛਾਣ ਹੋ ਜਾਂਦੀ ਹੈ।
ਸਤਿਗੁਰ ਕਹਿ ਭੈ ਭਰਮ ਪਉ ਜਾਏ, ਭੈ ਰਾਚੈ ਸਚ ਰੰਗ ਸਮਾਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ, ਭਾਈ ਸਤਿਗੁਰੂ ਦੇ ਭੈ ਦੇ ਵਿੱਚ ਰਹਿਣਾ ਚਾਹੀਦਾ। ਸਤਿਗੁਰੂ ਦੇ ਨਿਰਮਲ ਭੈ ਦੇ ਵਿੱਚ ਰਹਿ ਕੇ ਭਰਮ ਅਤੇ ਪਾਉ ਡਰ ਹਰ ਕਿਸਮ ਦਾ ਜਾਏ ਚਲਿਆ ਜਾਂਦਾ ਹੈ। ਭੈ ਰਚੈ, ਜਿਹੜਾ ਗੁਰੂ ਦੇ ਭੈ ਵਿੱਚ ਰਚ ਜਾਂਦਾ ਹੈ, ਸੱਚ ਰੰਗ ਸਮਾਏ, ਉਹ ਸੱਚੇ ਰੰਗ ਪ੍ਰੇਮ ਦੇ ਵਿੱਚ ਸਮਾ ਜਾਂਦਾ। ਜਿਹੜਾ ਨਿਰਮਲ ਭੈ ਹੈ ਉਹ ਸਾਡੇ ਅੰਦਰ ਪ੍ਰੇਮ ਪੈਦਾ ਕਰ ਦਿੰਦਾ ਅਤੇ ਜਿਹੜਾ ਦੂਜਾ ਭੈ ਹੁੰਦਾ ਉਹ ਸਾਡੇ ਮਨ ਵਿੱਚ ਸਹਿਮ ਪੈਦਾ ਕਰਦਾ। ਪਰ ਜਿਹੜਾ ਨਿਰਮਲ ਭੈ ਹੁੰਦਾ ਉਹਦੇ ਵਿੱਚ ਇੰਨਾ ਕੁ ਫਰਕ ਹੈ, ਜਿਵੇਂ ਇੱਕ ਪਾਸੇ ਮਾਲਕ ਅਤੇ ਨੌਕਰ ਦਾ ਰਿਸ਼ਤਾ ਹੁੰਦਾ, ਨੌਕਰ ਦੇ ਮਨ ਦੇ ਵਿੱਚ ਮਾਲਕ ਦਾ ਭੈ ਹੁੰਦਾ, ਉਹ ਨੌਕਰ ਮਾਲਕ ਤੋਂ ਹਮੇਸ਼ਾ ਲਈ ਡਰਦਾ ਰਹਿੰਦਾ, ਉਹਦੇ ਅੰਦਰ ਇੱਕ ਸਹਿਮ ਵੀ ਪੈਦਾ ਹੋ ਜਾਂਦਾ ਬਈ ਜੇ ਮੇਥੋਂ ਕੋਈ ਗਲਤੀ ਹੋ ਜਾਵੇ, ਮੈਨੂੰ ਮਾਲਕ ਝਿੜਕ ਨਾ ਦੇਵੇ, ਮੈਨੂੰ ਕੰਮ ਤੋਂ ਜਵਾਬ ਨਾ ਦੇ ਦੇਵੇ, ਇੱਕ ਤਾਂ ਇਹ ਭੈ ਹੁੰਦਾ। ਅਤੇ ਦੂਸਰਾ ਜਿਹੜਾ ਨਿਰਮਲ ਭੈ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਪਿਤਾ ਅਤੇ ਪੁੱਤਰ ਦਾ ਰਿਸ਼ਤਾ ਹੁੰਦਾ। ਜਿਹੜਾ ਦੁਨਿਆਵੀ ਭੈ ਹੈ ਉਹ ਤਾਂ ਨੌਕਰ ਅਤੇ ਮਾਲਕ ਵਰਗਾ ਹੀ ਰਹਿੰਦਾ, ਮਨ ਦੇ ਵਿੱਚ ਉਸ ਭੈ ਦੇ ਨਾਲ ਸਹਿਮ ਪੈਦਾ ਹੋ ਜਾਂਦਾ। ਨੌਕਰ ਆਪਣੇ ਆਪ ਨੂੰ ਨੀਵਾਂ ਅਤੇ ਘਟੀਆ ਗਿਣਦਾ ਅਤੇ ਮਾਲਕ ਨੂੰ ਉੱਚਾ ਸਮਝਦਾ ਰਹਿੰਦਾ। ਪਰ ਇੱਧਰ ਨਿਰਮਲ ਭੈ ਦੇ ਅੰਦਰ ਆ ਕੇ ਅਤੇ ਇਹ ਜਿਹੜਾ ਜੀਵ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਪਿਤਾ ਸਮਝਦਾ ਅਤੇ ਆਪ ਨੂੰ ਉਸਦਾ ਪੁੱਤਰ ਸਮਝਦਾ। ਅਤੇ ਉਸ ਪਿਤਾ ਦੇ ਨਿਰਮਲ ਭੈ ਦੇ ਵਿੱਚ ਜਿਵੇਂ ਜਿਵੇਂ ਪੁੱਤਰ ਰਹਿੰਦਾ ਹੈ ਅਤੇ ਫਿਰ ਉਹਦੇ ਨਾਲ ਉਹਦੇ ਮਨ ਵਿੱਚ ਇੱਕ ਪ੍ਰੇਮ ਵੀ ਪੈਦਾ ਹੁੰਦਾ ਅਤੇ ਫਿਰ ਉਹ ਪੁੱਤਰ ਭੈ ਦੇ ਵਿੱਚ ਰਹਿ ਕੇ ਅਤੇ ਆਪਣੇ ਪਿਤਾ ਦੇ ਪ੍ਰੇਮ ਨੂੰ ਵੀ ਪ੍ਰਾਪਤ ਕਰ ਲੈਂਦਾ। ਅਤੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਭੈ ਰਚੈ ਸੱਚ ਰੰਗ ਸਮਾਏ, ਜਿਹੜਾ ਵਾਹਿਗੁਰੂ ਦੇ ਭੈ ਦੇ ਵਿੱਚ ਰਚ ਜਾਂਦਾ ਅਤੇ ਫਿਰ ਉਹ ਵਾਹਿਗੁਰੂ ਦੇ ਸੱਚੇ ਰੰਗ ਪ੍ਰੇਮ ਦੇ ਵਿੱਚ ਸਮਾ ਜਾਂਦਾ ਹੈ।
ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ।
ਵਿਸਰਾਮ ਦੇ ਕੇ ਸਤਿਗੁਰੂ ਗੁਰੂ ਦੇ ਮਿਲਾਪ ਦੇ ਨਾਲ ਹੋਰ ਸਾਨੂੰ ਕੀ ਪ੍ਰਾਪਤੀਆਂ ਹੁੰਦੀਆਂ ਉਹਨਾਂ ਦਾ ਜ਼ਿਕਰ ਕਰਦੇ ਹਨ। ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਵੀ ਗੁਰੂ ਦੇ ਨਾਲ ਮਿਲਣ ਕਰਕੇ ਅਤੇ ਉਹ ਵਾਹਿਗੁਰੂ ਪਰਮੇਸ਼ਰ, ਸੁਭਾਏ ਦਾ ਅਰਥ ਹੈ ਸੁਭਾਵਕ, ਭਾਵ ਸੁਤੇ ਸਿੱਧ ਅਚਾਨਕ ਹੀ ਮਨ ਦੇ ਵਿੱਚ ਆ ਕੇ ਵਸ ਜਾਂਦਾ। ਜਿਸ ਦਾ ਗੁਰੂ ਦੇ ਨਾਲ ਮਿਲਾਪ ਹੋ ਜਾਵੇ ਅਤੇ ਉਸਨੂੰ ਪਤਾ ਵੀ ਨਹੀਂ ਲੱਗਦਾ, ਕਦੋਂ ਸੁਤੇ ਸਿੱਧ ਹੀ ਵਾਹਿਗੁਰੂ ਵੀ ਉਹਦੇ ਮਨ ਵਿੱਚ ਆ ਕੇ ਵਸ ਜਾਂਦਾ, ਮੇਰਾ ਪ੍ਰਭ ਭਾਰਾ। ਹਜ਼ੂਰ ਕਹਿੰਦੇ ਮੇਰਾ ਵਾਹਿਗੁਰੂ ਬਹੁਤ ਭਾਰਾ ਹੈ, ਬੜੀ ਗੌਰਵਤਾ ਵਾਲਾ ਹੈ, ਬੜੀ ਵੱਡੀ ਅਜ਼ਮਤ ਅਤੇ ਸ਼ਕਤੀ ਦਾ ਮਾਲਕ ਹੈ। ਕੀਮਤ ਨਹੀਂ ਪਾਏ ਉਹਦੀ, ਜਿਹੜੀ ਕੀਮਤ ਹੈ ਕਿਸੇ ਤਰ੍ਹਾਂ ਵੀ ਪਾਈ ਨਹੀਂ ਜਾ ਸਕਦੀ।
ਸ਼ਬਦ ਸਾਲਾ ਹੈ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੋਈ ਅੰਤ ਪਾਰਾ ਵਾਰ ਨਹੀਂ ਦੱਸ ਸਕਦਾ। ਅੰਤ ਨਾ ਪਾਰਾ ਵਾਰ, ਪਾਰਾ ਵਾਰ ਦਾ ਅਰਥ ਸਮੁੰਦਰ ਵੀ ਹੈ। ਉਹ ਵਾਹਿਗੁਰੂ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਕੋਈ ਉਸਦੇ ਉਰਵਾਰ ਪਾਰ ਦਾ ਅੰਤ ਨਹੀਂ ਪਾ ਸਕਦਾ। ਪਰ ਹਾਂ, ਜਿਸਦਾ ਗੁਰੂ ਦੇ ਨਾਲ ਮਿਲਾਪ ਹੋ ਜਾਵੇ, ਸ਼ਬਦ ਸਲਾਹ ਹੈ, ਉਹ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ, ਕਿਉਂਕਿ ਗੁਰਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਹੋ ਸਕਦੀ ਹੈ। ਹੋਰ ਅਸੀਂ ਆਪਣੇ ਆਪ, ਸਾਡੇ ਕੋਲ ਤਾਂ ਸ਼ਬਦ ਵੀ ਨਹੀਂ, ਅਸੀਂ ਰੱਬ ਦੀ ਸਿਫਤ ਕਿਵੇਂ ਕਰੀਏ? ਇਹ ਗੁਰੂ ਕੇ ਸ਼ਬਦ ਰਾਹੀਂ ਹੀ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਬਾਣੀ ਦੁਆਰਾ ਹੀ ਵਾਹਿਗੁਰੂ ਦਾ ਜਸ ਕੀਰਤਨ ਕਰਨਾ ਚਾਹੀਦਾ। ਸ਼ਬਦ ਸਲਾਹ ਹੈ ਅੰਤ ਨਾ ਪਾਰਾ ਵਾਰ, ਜਿਸ ਵਾਹਿਗੁਰੂ ਦਾ ਕੋਈ ਅੰਤ ਪਾਰਾ ਵਾਰ ਹੀ ਨਹੀਂ ਜਾਣ ਸਕਦਾ, ਅਤੇ ਫਿਰ ਜਗਿਆਸੂ ਗੁਰੂ ਸ਼ਬਦ ਰਾਹੀਂ ਉਸਦੀ ਸਿਫਤ ਸਲਾਹ ਕਰਦਾ ਹੈ। ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ, ਉਹ ਫਿਰ ਮੇਰਾ ਵਾਹਿਗੁਰੂ ਬਖਸ਼ਣ ਹਾਰ ਹੈ ਅਤੇ ਉਸਨੂੰ ਬਖਸ਼ ਦਿੰਦਾ ਹੈ, ਉਸਦੇ ਪਿਛਲੇ ਸਾਰੇ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ ਅਤੇ ਉਸਨੂੰ ਆਪਣੇ ਸੀਨੇ ਦੇ ਨਾਲ ਲਾ ਲੈਂਦਾ ਹੈ।
ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੈ ਸੱਚ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਨਾਲ ਮਿਲਣ ਕਰਕੇ ਅਤੇ ਸਾਰੀ ਹੀ ਮਤ ਬੁੱਧ ਪ੍ਰਾਪਤ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਆਤਮ ਵਿਛੈਣੀ ਬੁੱਧੀ ਹੈ ਅਤੇ ਸਿਮਰਨ ਵਾਲੀ ਮਤ ਹੈ, ਇਹ ਵੀ ਗੁਰੂ ਦੇ ਨਾਲ ਮਿਲਣ ਕਰਕੇ ਹੀ ਪ੍ਰਾਪਤ ਹੁੰਦੀ ਹੈ। ਉਹ ਤੋਂ ਮਤ ਮੇਰੇ ਹਿਰਦੇ ਤੋਂ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਉ। ਇਹ ਹੈ ਸ੍ਰੇਸ਼ਟ ਮਤ, ਸਿਮਰਨ ਵਾਲੀ ਮਤ। ਸਾ ਮਤ ਦੇਹੋ ਦਿਆਲ ਪ੍ਰਭ, ਜੇ ਤੁਮ ਹੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ। ਜਿਹੜੀ ਸਿਮਰਨ ਵਾਲੀ ਮਤ ਹੈ ਅਤੇ ਆਤਮ ਵਿਛੈਣੀ ਬੁੱਧੀ ਹੈ, ਇਹ ਵੀ ਗੁਰੂ ਦੇ ਨਾਲ ਮਿਲਣ ਕਰਕੇ ਹੀ ਇਹ ਸਭ ਮਤ ਬੁੱਧ ਪ੍ਰਾਪਤ ਹੁੰਦੀ ਹੈ। ਮਨ ਨਿਰਮਲ ਵਸੈ ਸੱਚ ਸੋਏ। ਹਜ਼ੂਰ ਕਹਿੰਦੇ ਜਦੋਂ ਸਿਮਰਨ ਵਾਲੀ ਮਤ ਅਤੇ ਆਤਮ ਵਿਛੈਣੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਮਨ ਨਿਰਮਲ, ਫਿਰ ਇਹ ਮਨ ਵੀ ਅੰਦਰੋਂ ਨਿਰਮਲ ਹੋ ਜਾਂਦਾ ਅਤੇ ਵਸੈ ਸੱਚ ਸੋਏ। ਜਦੋਂ ਮਨ ਨਿਰਮਲ ਹੋ ਜਾਵੇ, ਫਿਰ ਇਹਦੇ ਵਿੱਚ ਆ ਕੇ ਭਾਈ ਉਹ ਸੱਚ ਸਰੂਪ ਵਾਹਿਗੁਰੂ ਆਪ ਵੱਸਦਾ ਹੈ। ਜਿੰਨਾ ਚਿਰ ਤੱਕ ਹਿਰਦਾ ਸ਼ੁੱਧ ਨਹੀਂ, ਉਨਾ ਚਿਰ ਤੱਕ ਵਾਹਿਗੁਰੂ ਵੀ ਸਾਡੇ ਅੰਦਰ ਨਹੀਂ ਆ ਸਕਦਾ। ਪਹਿਲਾਂ ਆਪਣੇ ਹਿਰਦੇ ਨੂੰ ਸ਼ੁੱਧ ਕਰਨਾ ਪਵੇਗਾ। ਉਹ ਕਿਵੇਂ ਹੁੰਦਾ ਹੈ? ਉਹ ਸਿਮਰਨ ਵਾਲੀ ਮਤ ਨਾਲ, ਗੁਰੂ ਦੀ ਬਖਸ਼ੀ ਸਿਮਰਨ ਵਾਲੀ ਮਤ ਨਾਲ ਅਤੇ ਆਤਮ ਵਿਛੈਣੀ ਬੁੱਧੀ ਦੇ ਨਾਲ ਹੀ ਇਹ ਮਨ ਨਿਰਮਲ ਹੁੰਦਾ ਹੈ। ਜਦੋਂ ਮਨ ਨਿਰਮਲ ਹੋ ਜਾਵੇ ਤੇ ਫਿਰ ਉਹ ਸੱਚ ਸਰੂਪ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ।
ਸਾਚ ਵਸੈ ਸਾਚੀ ਸਭ ਕਾਰ, ਊਤਮ ਕਰਨੀ ਸ਼ਬਦ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਚ ਵਸਿਆ, ਵੀ ਸੱਚ ਦੇ ਵਿੱਚ ਵਸ ਜਾਣ ਕਰਕੇ ਸਾਚੀ ਸਭ ਕਾਰ, ਜਿਹੜੀ ਜੀਵਨ ਦੀ ਸਾਰੀ ਹੀ ਕਾਰ ਦਾ ਅਰਥ ਹੈ ਕਰਨੀ ਹੈ, ਇਹ ਸਾਰੀ ਹੀ ਸਾਚੀ ਦਾ ਅਰਥ ਹੈ ਸਫਲੀ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਜਦੋਂ ਸੱਚ ਵਿੱਚ ਮਨੁੱਖ ਵੱਸਦਾ ਹੈ, ਜਾਂ ਇਉਂ ਕਹਿ ਦਿਓ ਬਈ ਜਦੋਂ ਸੱਚ ਇਹਦੇ ਅੰਦਰ ਆ ਕੇ ਵੱਸ ਜਾਂਦਾ ਹੈ, ਜਾਂ ਇਹ ਸੱਚ ਦੇ ਵਿੱਚ ਆ ਕੇ ਵੱਸ ਜਾਵੇ, ਫਿਰ ਇਹਦੀ ਸਾਰੀ ਜੀਵਨ ਦੀ ਕਾਰ ਕਰਨੀ ਵੀ ਸੱਚੀ ਹੋ ਜਾਂਦੀ ਹੈ। ਕਿਉਂਕਿ ਇੱਕ ਹੈ ਸੱਚੀ ਕਰਨੀ, ਦੂਸਰੀ ਹੈ ਝੂਠੀ ਕਰਨੀ। ਜਿਹੜੇ ਪਖੰਡੀ ਲੋਕ ਜੋ ਵੀ ਕੁਛ ਕਰਦੇ ਨੇ, ਉਹਨਾਂ ਦੀ ਕਰਨੀ ਝੂਠੀ ਹੁੰਦੀ ਹੈ, ਅਤੇ ਗੁਰਮੁਖਾਂ ਦੀ ਕਰਨੀ ਸੱਚੀ ਹੁੰਦੀ ਹੈ। ਉਹ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਚ ਵਸਿਆ, ਵੀ ਸੱਚ ਦੇ ਵਿੱਚ ਵਸ ਜਾਣ ਕਰਕੇ, ਸੱਚੇ ਨਾਮ ਦੇ ਵਿੱਚ ਮਨ ਜੁੜਨ ਕਰਕੇ, ਕਿ ਜਿਹੜੀ ਸਾਰੀ ਜੀਵਨ ਦੀ ਕਾਰ ਕਿਰਿਆ ਹੈ ਕਰਨੀ ਹੈ, ਉਹ ਵੀ ਸੱਚੀ ਹੋ ਜਾਂਦੀ ਹੈ। ਉੱਤਮ ਕਰਨੀ ਸ਼ਬਦ ਵਿਚਾਰ, ਹਜ਼ੂਰ ਕਹਿੰਦੇ ਨੇ ਸਭ ਤੋਂ ਉੱਤਮ ਕਰਨੀ ਸ਼ਬਦ ਦੀ ਵਿਚਾਰ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ, ਗੁਰਬਾਣੀ ਦੀ ਵਿਚਾਰ ਕਰਦੇ ਨੇ, ਇਹੀ ਸਭ ਤੋਂ ਉੱਤਮ ਕਰਨੀ ਹੈ। ਇਸ ਦੁਆਰਾ ਸਾਨੂੰ ਹਰ ਚੀਜ਼ ਦਾ ਪਤਾ ਲੱਗਦਾ, ਕਿੱਥੋਂ ਅਸੀਂ ਗਲਤ ਹਾਂ, ਕਿੱਥੋਂ ਅਸੀਂ ਠੀਕ ਹਾਂ, ਕਿਹੜਾ ਰਸਤਾ ਕਿਹੜੇ ਪਾਸੇ ਜਾਂਦਾ, ਅਸੀਂ ਕਿਹੜੇ ਪਾਸੇ ਤੁਰੇ ਹੋਏ ਹਾਂ। ਇਹ ਸਾਰੀਆਂ ਗੱਲਾਂ ਦਾ ਪਤਾ ਗੁਰੂ ਸ਼ਬਦ ਦੀ ਵਿਚਾਰ ਤੋਂ ਹੀ ਲੱਗਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਉਤਮ ਕਰਨੀ ਸ਼ਬਦ ਵਿਚਾਰ। ਜੇ ਗੁਰੂ ਸ਼ਬਦ ਦੀ ਵਿਚਾਰ ਤੋਂ ਪੈਦਾ ਹੋਈ ਜਿਹੜੀ ਕਰਨੀ, ਉਹ ਸਭ ਤੋਂ ਉੱਤਮ ਕਰਨੀ ਹੈ।
ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਗੁਰੂ ਦੀ ਕਿਰਪਾ ਦੇ ਨਾਲ ਹੀ ਸੱਚੀ ਸੇਵਾ ਹੁੰਦੀ ਹੈ। ਸੱਚੀ ਸੇਵਾ ਉਹ ਹੁੰਦੀ ਹੈ ਜਿਹੜੀ ਮਨ ਚਿੱਤ ਲਾ ਕੇ ਕੀਤੀ ਜਾਵੇ। ਇੱਕ ਦਿਖਾਵੇ ਦੀ ਸੇਵਾ ਵੀ ਹੁੰਦੀ ਹੈ, ਉਹ ਝੂਠੀ ਸੇਵਾ ਹੁੰਦੀ ਹੈ। ਬਈ ਲੋਕ ਐਨ ਬੜੀ ਸੇਵਾ ਕਰਦਾ ਪਰ ਅੰਦਰੋਂ ਕੋਈ ਭਾਵਨਾ ਨਹੀਂ, ਕੋਈ ਗੁਰੂ ਦਾ ਭੈ ਨਹੀਂ। ਪਰ ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜੀ ਸੱਚੀ ਸੁੱਚੀ ਸੇਵਾ ਹੁੰਦੀ ਹੈ, ਗੁਰਮੁਖ ਨਾਮ ਪਛਾਣੈ ਕੋਏ। ਹਜ਼ੂਰ ਕਹਿੰਦੇ ਜਿਹੜਾ ਗੁਰੂ ਦੀ ਕਿਰਪਾ ਨਾਲ ਸੱਚੀ ਸੇਵਾ ਕਰਦਾ ਹੈ, ਭਾਵ ਮਨੋ ਤਨੋ ਸ਼ੁੱਧ ਭਾਵਨਾ ਦੇ ਨਾਲ ਸੇਵਾ ਕਰਨੀ ਸੱਚੀ ਸੇਵਾ ਹੈ, ਗੁਰਮੁਖ ਨਾਮ ਪਛਾਣੈ ਕੋਏ। ਉਹ ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲਾ ਗੁਰਸਿੱਖ ਜਗਿਆਸੂ, ਗੁਰਸਿੱਖ ਮਾਈ ਭਾਈ ਫਿਰ ਉਹ ਨਾਮ ਨੂੰ ਵੀ ਪਛਾਣ ਲੈਂਦੇ, ਕਿਉਂਕਿ ਸੇਵਾ ਦੁਆਰਾ ਹੀ ਹਿਰਦਾ ਸ਼ੁੱਧ ਹੁੰਦਾ। ਅਤੇ ਜਦੋਂ ਹਿਰਦਾ ਸ਼ੁੱਧ ਹੋ ਜਾਵੇ ਤਾਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਅੰਦਰ ਨਾਮ ਵਸ ਰਿਹਾ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ, ਉਹਦੀ ਵੀ ਪਛਾਣ ਹੋ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਗੁਰੂ ਦੀ ਸੱਚੀ ਸੇਵਾ ਵੀ ਕੋਈ ਵਿਰਲਾ ਕਰਦਾ ਹੈ ਅਤੇ ਗੁਰੂ ਦੀ ਕਿਰਪਾ ਦੁਆਰਾ ਅਸਲੀ ਨਾਮ ਦੀ ਪਛਾਣ ਵੀ ਕੋਈ ਵਿਰਲਾ ਹੀ ਕਰਦਾ ਹੈ।
ਜੀਵੈ ਦਾਤਾ ਦੇਵਨ ਹਾਰ, ਨਾਨਕ ਹਰ ਨਾਮੇ ਲੱਗੈ ਪਿਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ ਨਾ, ਉਹ ਇਸ ਗੱਲ ਨੂੰ ਜਾਣਦੇ ਨੇ ਜੀਵੈ ਦਾਤਾ ਦੇਵਨ ਹਾਰ, ਉਹ ਦੇਣ ਵਾਲਾ ਦਾਤਾ ਹਮੇਸ਼ਾ ਲਈ ਜਿਉਂਦਾ ਹੈ। ਇਸ ਲਈ ਹਰ ਵੇਲੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਸ ਦਾਤੇ ਦਾ ਸ਼ੁਕਰ ਕਰਦੇ ਰਹਿੰਦੇ ਨੇ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪਰਵਾਹੋ। ਗੁਰਮੁਖ ਉਸ ਦਾਤੇ ਦੀ ਸਿਫਤ ਕਰਦੇ ਨੇ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਕਿਉਂਕਿ ਮੰਗਤੇ ਤਾਂ ਬਥੇਰੇ ਨੇ ਪਰ ਦਾਤਾ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਹਮੇਸ਼ਾ ਲਈ ਜਿਉਂਦਾ, ਇਸ ਲਈ ਗੁਰਮੁਖ ਉਹਦਾ ਸਿਮਰਨ ਕਰਦੇ ਨੇ, ਸ਼ੁਕਰਾਨਾ ਕਰਦੇ ਰਹਿੰਦੇ ਹਨ।
ਗੌੜੀ ਗੁਆਰੇਰੀ ਮਹਲਾ ਤੀਜਾ, ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੈ ਸੀਜੈ ਸੋਏ।
ਹੁਣ ਅੱਗੇ ਫੇਰ ਦੂਸਰਾ ਸ਼ਬਦ ਗੌੜੀ ਗੁਆਰੇਰੀ ਜਾਤੀ ਵਿੱਚ ਤੀਜੇ ਗੁਰਦੇਵ ਜੀ ਦਾ ਉਚਾਰਨ ਕੀਤਾ ਹੈ। ਇਸ ਸ਼ਬਦ ਦੇ ਅੰਦਰ ਵੀ ਗੁਰੂ ਦੀ ਹੀ ਮਹਿਮਾ ਹਜ਼ੂਰ ਨੇ ਉਚਾਰਨ ਕੀਤੀ ਹੈ। ਇੱਕ ਸਵਾਲ ਹੈ ਵੀ ਪੂਰਾ ਗੁਰੂ ਕਿਵੇਂ ਮਿਲਦਾ ਹੈ ਅਤੇ ਪੂਰੇ ਗੁਰੂ ਨੂੰ ਮਿਲਣ ਦੇ ਨਾਲ ਸਾਨੂੰ ਲਾਭ ਕੀ ਹੁੰਦੇ ਨੇ। ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਇਸ ਸ਼ਬਦ ਵਿੱਚ ਦਿੱਤਾ ਹੈ। ਪੂਰਾ ਭਾਗ ਮਿਲੈ ਗੁਰ ਆਏ, ਸਾਚਾ ਸਹਿਜ ਸਾਚ ਸਮਾਏ। ਰਹਾਉ ਹਜ਼ੂਰ ਕਹਿੰਦੇ ਪੂਰੇ ਭਾਗਾਂ ਦੇ ਨਾਲ ਹੀ ਆ ਕੇ ਗੁਰੂ ਮਿਲਦੇ। ਜਿਸ ਮਨੁੱਖ ਦੇ ਪੂਰੇ ਭਾਗ ਹੁੰਦੇ ਨੇ ਉਹਨੂੰ ਹੀ ਪੂਰਾ ਗੁਰੂ ਆ ਕੇ ਮਿਲਦਾ ਹੈ, ਸਾਚਾ ਸਹਿਜ। ਫਿਰ ਉਹ ਗੁਰੂ ਦੇ ਸੱਚੇ ਸਹਿਜ ਗਿਆਨ ਦੁਆਰਾ ਸਾਚ ਸਮਾਏ, ਇਹ ਜਿਹੜਾ ਸਾਡਾ ਮਨ ਹੈ ਉਹ ਸਤਿਸ਼੍ਰੀ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ। ਪੂਰੇ ਭਾਗਾਂ ਦੇ ਨਾਲ ਆ ਕੇ ਗੁਰੂ ਮਿਲਦਾ ਅਤੇ ਪੂਰੇ ਗੁਰੂ ਦੇ ਯਥਾਰਥ ਗਿਆਨ ਰਾਹੀਂ ਇਹ ਮਨੁੱਖ ਸੱਚ ਵਿੱਚ ਲੀਨ ਹੁੰਦਾ ਹੈ। ਇਹ ਹੈ ਗੁਰੂ ਦੇ ਮਿਲਾਪ ਦੀ ਗੱਲ ਅਤੇ ਗੁਰੂ ਦੇ ਮਿਲਾਪ ਦੇ ਮਹਾਤਮ ਦੀ ਗੱਲ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ ਗੁਰ ਤੇ ਗਿਆਨ ਪਾਏ ਜਨ ਕੋਏ, ਵੀ ਕੋਈ ਵਿਰਲਾ ਹੀ ਜਨ ਗੁਰਸਿੱਖ ਮਾਈ ਭਾਈ ਗੁਰੂ ਦੇ ਪਾਸੋਂ ਗਿਆਨ ਪ੍ਰਾਪਤ ਕਰਦਾ ਹੈ। ਗੁਰ ਤੇ ਬੂਝੈ, ਜਿਹੜਾ ਗੁਰੂ ਦੇ ਪਾਸੋਂ ਗਿਆਨ ਦੀ ਤਰਕੀਬ ਨੂੰ ਬੁੱਝ ਲੈਂਦਾ, ਸਮਝ ਲੈਂਦਾ ਹੈ। ਸੀਜੈ ਸੋਏ, ਅਤੇ ਫਿਰ ਉਹ ਆਪਣੇ ਜੀਵਨ ਦੇ ਵਿੱਚ ਪੁੱਗ ਜਾਂਦਾ। ਭਾਵ ਕੋਈ ਵਿਰਲਾ ਹੀ ਗੁਰੂ ਦੇ ਪਾਸੋਂ ਗਿਆਨ ਪ੍ਰਾਪਤ ਕਰਦਾ ਹੈ। ਜਿਹੜਾ ਗੁਰੂ ਤੋਂ ਗਿਆਨ ਦੀ ਤਰਕੀਬ ਸਮਝ ਲਵੇ ਸੀਜੈ ਸੋਏ ਤੇ ਫਿਰ ਉਹ ਆਪਣੇ ਜੀਵਨ ਦੇ ਵਿੱਚ ਸਿੱਝ ਜਾਂਦਾ ਹੈ, ਪੁੱਗ ਜਾਂਦਾ ਹੈ, ਭਾਵ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ।
ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਤੇ ਸਹਿਜ, ਵੀ ਗੁਰੂ ਦੀ ਕਿਰਪਾ ਦੁਆਰਾ ਹੀ ਸਹਿਜ ਗਿਆਨ ਪ੍ਰਾਪਤ ਹੁੰਦਾ ਹੈ, ਤੇ ਸਾਚ ਵਿਚਾਰ ਗੁਰੂ ਦੀ ਕਿਰਪਾ ਦੇ ਨਾਲ ਹੀ ਸੱਚਾ ਵਿਚਾਰ ਸਾਨੂੰ ਹਾਸਲ ਹੁੰਦਾ ਹੈ। ਭਾਵ ਯਥਾਰਥ ਗਿਆਨ ਵੀ ਤੇ ਯਥਾਰਥ ਵਿਚਾਰ ਵੀ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਗੁਰ ਤੇ ਪਾਏ ਮੁਕਤ ਦੁਆਰ, ਗੁਰੂ ਦੀ ਕਿਰਪਾ ਦੇ ਨਾਲ ਹੀ ਜੋ ਮੁਕਤੀ ਦਾ ਦੁਆਰ ਹੈ, ਮੁਕਤੀ ਦਾ ਸਾਧਨ ਹੈ, ਗਿਆਨ ਤੇ ਬ੍ਰਹਮ ਵਿਚਾਰ ਪ੍ਰਾਪਤ ਹੁੰਦੀ ਹੈ।
ਪੂਰੇ ਭਾਗ ਮਿਲੈ ਗੁਰ ਆਏ, ਸਾਚੇ ਸਹਿਜ ਸਾਚ ਸਮਾਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ ਵੀ ਉਹ ਪੂਰਾ ਗੁਰੂ ਪੂਰੇ ਭਾਗਾਂ ਦੇ ਨਾਲ ਹੀ ਆ ਕੇ ਮਿਲਦਾ ਹੈ, ਤੇ ਫਿਰ ਉਸ ਪੂਰੇ ਗੁਰੂ ਦੇ ਰਾਹੀਂ ਸਾਚਾ ਸਹਿਜ ਸੱਚੇ ਗਿਆਨ ਨੂੰ ਪ੍ਰਾਪਤ ਕਰਕੇ ਇਹ ਜੀਵ ਸਾਚ ਸਮਾਏ ਸੱਚ ਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਹੈ।
ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਵਸੈ ਮਨ ਆਏ
ਰਹਾਉ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਭਾਈ ਗੁਰੂ ਦੇ ਨਾਲ ਮਿਲਣ ਦੇ ਨਾਲ ਹੋਰ ਕੀ ਲਾਭ ਹੁੰਦੇ ਨੇ। ਗੁਰੂ ਦੇ ਨਾਲ ਮਿਲਣ ਕਰਕੇ ਹਜ਼ੂਰ ਕਹਿੰਦੇ ਨੇ ਗੁਰ ਮਿਲਿਆ, ਗੁਰੂ ਦੇ ਨਾਲ ਮਿਲਣ ਕਰਕੇ ਤ੍ਰਿਸ਼ਨਾ ਅਗਨ ਬੁਝਾਏ, ਤ੍ਰਿਸ਼ਨਾ ਦੀ ਅੱਗ ਨੂੰ ਵੀ ਬੁਝਾ ਲਈਦੇ, ਕਿਉਂਕਿ ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ ਉਹ ਗੁੱਝੀ ਅੱਗ ਹੈ। ਸਹਿਸ ਕਟੇ ਲੱਖ ਕੋ ਉੱਠਤਾ ਆਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਬਿਖਿਆ ਕੇ ਕਰੈ ਨ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੂ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਜੈ। ਸੰਤੋਖ ਤੋਂ ਬਿਨਾਂ ਸਾਡੇ ਮਨ ਨੂੰ ਰਾਜ ਨਹੀਂ ਆ ਸਕਦਾ। ਗੁਰੂ ਦੇ ਨਾਲ ਮਿਲਣ ਕਰਕੇ ਇਹ ਜੀਵ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲੈਂਦਾ। ਗੁਰ ਤੇ ਸ਼ਾਂਤ ਵਸੈ ਮਨੇ ਆਏ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਮਨ ਵਿੱਚ ਆ ਕੇ ਸ਼ਾਂਤੀ ਵਸ ਜਾਂਦੀ ਹੈ। ਭਾਵ ਗੁਰੂ ਦੇ ਪਾਸ ਉਹ ਨਾਮ ਦਾ ਚੰਦਨ ਹੈ, ਬਲ ਤੋਂ ਜਲ ਤੋਂ ਤੌਕਿਆ ਗੁਰ ਚੰਦਨ ਸੀਤਲਾਇਓ। ਜਦੋਂ ਸਤਿਗੁਰੂ ਨਾਮ ਬਾਣੀ ਦੀ ਵਰਖਾ ਕਰਦੇ ਨੇ ਸਾਡੇ ਮਨ ਨੂੰ ਨਾਮ ਦਾ ਬਾਣੀ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਜਾਂਦਾ, ਤੇ ਫਿਰ ਜਿਹੜੀ ਮਨ ਦੀ ਅੰਦਰਲੀ ਤਪਸ਼ ਹੈ, ਅੰਦਰਲੀ ਅੱਗ ਹੈ, ਉਹ ਸਾਰੀ ਬੁੱਝ ਜਾਂਦੀ ਹੈ, ਤੇ ਨਾਲ ਮਨ ਐਨ ਸ਼ਾਂਤ ਹੋ ਜਾਂਦਾ ਹੈ। ਇਸੇ ਲਈ ਤਾਂ ਸੁਖਮਨੀ ਸਾਹਿਬ ਬਾਣੀ ਵਿੱਚ ਪੰਜਵੇਂ ਗੁਰਦੇਵ ਨੇ ਫਰਮਾਇਆ ਹੈ, ਗੁਰੂ ਦੀ ਮਹਿਮਾ ਤਪਤ ਮਾਹੀ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਪਾਈ। ਗੁਰੂ ਸਾਡੇ ਬਲ ਦੇ ਸੰਸਾਰ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰੂ ਦੇ ਨਾਲ ਮਿਲਣ ਕਰਕੇ ਹੀ ਮਨ ਵਿੱਚ ਆ ਕੇ ਸ਼ਾਂਤੀ ਵਸ ਜਾਂਦੀ ਹੈ।
ਗੁਰ ਤੇ ਪਵਿੱਤ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਵੇਂ ਗੁਰੂ ਦੀ ਕਿਰਪਾ ਦੇ ਨਾਲ ਤੇ ਜਿਹੜਾ ਇਹ ਜੀਵ ਹੈ ਤਨ ਕਰਕੇ ਵੀ ਪਵਿੱਤਰ ਹੋ ਜਾਂਦਾ, ਮਨ ਕਰਕੇ ਵੀ ਪਾਵਨ ਹੋ ਜਾਂਦਾ, ਤੇ ਬਾਣੀ ਕਰਕੇ ਵੀ ਸੁੱਚ ਸਾਫ਼ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਮਨ, ਬਾਣੀ ਤੇ ਸਰੀਰ ਇਹਨਾਂ ਤਿੰਨਾਂ ਦੇ ਵਿੱਚ ਹੀ ਪਵਿੱਤਰਤਾ ਆ ਜਾਂਦੀ ਹੈ। ਤਨ ਦੇ ਪਾਪ ਵੀ ਲਹਿ ਜਾਂਦੇ ਨੇ, ਮਨ ਦੇ ਪਾਪ ਵੀ ਲਹਿ ਜਾਂਦੇ ਨੇ, ਤੇ ਜਿਹੜੇ ਬਾਣੀ ਦੇ ਪਾਪ ਨੇ ਉਹ ਵੀ ਝੜ ਜਾਂਦੇ ਨੇ। ਇਉਂ ਗੁਰੂ ਦੀ ਕਿਰਪਾ ਦੇ ਨਾਲ ਇਹ ਜੀਵ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਪਵਿੱਤਰ ਹੋ ਜਾਂਦਾ ਹੈ। ਗੁਰ ਤੇ ਸ਼ਬਦ ਮਿਲਾਵਾ ਹੋਏ, ਗੁਰੂ ਦੀ ਕਿਰਪਾ ਦੇ ਨਾਲ ਹੀ ਸ਼ਬਦ ਰਾਹੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ, ਕਿਉਂਕਿ ਗੁਰੂ ਦਾ ਸ਼ਬਦ ਹੀ ਇੱਕ ਵਸੀਲਾ ਹੈ ਜਿਹਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਵੈ ਬਹੁਤਾ ਦੁੱਖ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਬਾਜ ਗੁਰੂ, ਬਿਨਾਂ ਗੁਰੂ ਤੋਂ ਸਾਰੀ ਸ੍ਰਿਸ਼ਟੀ ਭਰਮ ਨੇ ਭੁਲਾਈ ਹੋਈ ਹੈ। ਬਿਨ ਨਾਵੈ ਬਹੁਤਾ ਦੁੱਖ ਪਾਈ, ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਉਹ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ, ਤੇ ਨਾਮ ਤੋਂ ਬਿਨਾਂ ਉਹ ਬਹੁਤਾ ਦੁੱਖ ਪਾਉਂਦੇ ਨੇ। ਗੁਰੂ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਭਰਮ ਨੇ ਭੁਲਾਈ ਹੋਈ ਹੈ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਲੱਗਿਆ ਹੋਇਆ, ਕੋਈ ਹੰਨੇ ਦੀ ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ ਹਿਡਵਸ ਬਾਬੇ ਨਾਨਕ ਦੀ। ਲੋਕ ਕਹਿੰਦੇ ਨੇ ਆਪਣਾ ਮਤਲਬ ਕੱਢ ਲਓ ਜਿੱਥੋਂ ਵੀ ਨਿਕਲਦਾ, ਕੋਈ ਮੜੀਆਂ ਮਸਾਣੀਆਂ ਨੂੰ, ਕੋਈ ਦੇਵੀ ਦੇਵਤਿਆਂ ਨੂੰ ਜਾ ਕੇ ਮੱਥੇ ਟੇਕਦਾ ਹੈ, ਕੋਈ ਪੰਡਿਤ ਪਾਧਿਆਂ ਪਾਸੋਂ ਜਾ ਜਾ ਕੇ ਲਗਨ ਸ਼ਗਨ ਪੁੱਛਦਾ ਫਿਰਦਾ। ਪਰ ਹਜ਼ੂਰ ਕਹਿੰਦੇ ਤੁਸੀਂ ਗੁਰੂ 'ਤੇ ਭਰੋਸਾ ਰੱਖੋ। ਬਿਨਾਂ ਗੁਰੂ ਤੋਂ ਸਾਰੀ ਸ੍ਰਿਸ਼ਟੀ ਭਰਮ ਨੇ ਭੁਲਾਈ ਹੋਈ ਹੈ, ਬਿਨਾਂ ਨਾਮ ਤੋਂ ਸਾਰੀ ਸ੍ਰਿਸ਼ਟੀ ਬਹੁਤਾ ਦੁੱਖ ਪਾ ਰਹੀ ਹੈ।
ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੈ ਸੱਚੀ ਪਤ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਹੋ ਜਾਂਦਾ, ਗੁਰਮੁਖ ਬਣ ਜਾਂਦਾ, ਗੁਰੂ ਦੇ ਸਨਮੁਖ ਹੋ ਜਾਂਦਾ ਅਤੇ ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰਕੇ ਗੁਰਸਿੱਖੀ ਮਾਰਗ 'ਤੇ ਚੱਲ ਪੈਂਦਾ ਹੈ, ਸੋ ਨਾਮ 'ਤੇ ਆਈ, ਬਈ ਉਹੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ। ਦਰਸ਼ਨ ਸੱਚਾ, ਉਹ ਗੁਰੂ ਦੇ ਸੱਚੇ ਦਰਸ਼ਨ ਕਰਕੇ, ਇਹ ਦਰਸ਼ਨ ਦਾ ਭਾਵ ਹੈ ਜਿਹੜਾ ਗੁਰੂ ਦਾ ਫਲਸਫਾ ਸੱਚਾ ਹੈ, ਗੁਰਬਾਣੀ ਦਾ ਸਿਧਾਂਤ ਸੱਚਾ ਹੈ, ਇਹ ਦਰਸ਼ਨ ਸੱਚਾ, ਇਹ ਗੁਰੂ ਦੇ ਸੱਚੇ ਦਰਸ਼ਨ ਸਿਧਾਂਤ ਦੁਆਰਾ ਭਾਵ ਸ਼ਬਦ ਗੁਰੂ ਦੇ ਸਿਧਾਂਤ ਦੁਆਰਾ ਸੱਚੀ ਪਤ ਹੋਈ, ਉਹਨੂੰ ਸੱਚੀ ਪਤ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ।
ਕਿਸਨੋ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਿਸ ਨੂੰ ਆਖੀਏ, ਦਾਤਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ, ਦਾਤਾ ਤੇ ਇੱਕ ਉਹੀ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭ ਦਾਤਾਂ ਦੇਣ ਵਾਲਾ ਦਾਤਾ ਤੇ ਇੱਕੋ ਹੀ ਹੈ, ਪਰ ਜਿਹੜੀ ਨਾਮ ਦੀ ਦਾਤ ਹੈ ਸਭ ਤੋਂ ਵਡਮੁੱਲੀ ਦਾਤ ਹੈ। ਹੋ ਸਕਦਾ ਹੋਰ ਕੋਈ ਦਾਤ ਤਾਂ ਕਿਸੇ ਹੋਰ ਪਾਸੋਂ ਵੀ ਮਿਲ ਜਾਵੇ, ਪਰ ਇਹ ਨਾਮ ਦੀ ਦਾਤ ਹੋਰ ਕਿਸੇ ਪਾਸੋਂ ਨਹੀਂ ਮਿਲ ਸਕਦੀ। ਕਿਸ ਨੂੰ ਕਹੀਏ ਦਾਤਾ ਇੱਕ ਸੋਈ, ਕਿਉਂਕਿ ਨਾਮ ਦਾ ਦਾਤਾ ਇੱਕੋ ਹੀ ਅਕਾਲ ਪੁਰਖ ਹੈ, ਅਤੇ ਉਸੇ ਨੇ ਗੁਰੂ ਸਰੂਪ ਧਾਰਨ ਕਰਕੇ ਸਾਨੂੰ ਨਾਮ ਦੀਆਂ ਦਾਤਾਂ ਵੰਡੀਆਂ ਨੇ, ਅਤੇ ਫਿਰ ਕਿਸ ਨੂੰ ਜਾ ਕੇ ਕੁਝ ਆਖੀਏ। ਕਿਰਪਾ ਕਰੇ, ਜਦੋਂ ਵਾਹਿਗੁਰੂ ਕਿਰਪਾ ਕਰੇ ਅਤੇ ਫਿਰ ਉਹ ਗੁਰੂ ਦੇ ਨਾਲ ਜੋੜ ਦਿੰਦਾ, ਅਤੇ ਸ਼ਬਦ ਮਿਲਾਵਾ ਹੀ ਗੁਰੂ ਕੇ ਸ਼ਬਦ ਰਾਹੀਂ ਵਾਹਿਗੁਰੂ ਦੇ ਨਾਲ ਫਿਰ ਮਿਲਾਪ ਹੋ ਜਾਂਦਾ।
ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚ ਸਮਾਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਿਲ ਪ੍ਰੀਤਮ, ਪ੍ਰੀਤਮ ਇੱਥੇ ਸਤਿਗੁਰੂ ਦਾ ਵਾਚਕ ਹੈ, ਬਈ ਅਸੀਂ ਤੇ ਸਤਿਗੁਰੂ ਨੂੰ ਮਿਲ ਕੇ ਸੱਚੇ ਵਾਹਿਗੁਰੂ ਦੇ ਗੁਣ ਗਾ ਰਹੇ ਹਾਂ, ਨਾਨਕ ਸਾਚੇ ਸਾਚ ਸਮਾਵਾ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਵੀ ਅਸੀਂ ਸੱਚੇ ਨਾਮ ਦੇ ਵਿੱਚ ਜੁੜ ਕੇ ਅਤੇ ਉਹ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵਾਂਗੇ, ਕਿਉਂਕਿ ਕੀਰਤਨ ਅਤੇ ਨਾਮ ਦੋ ਸਾਧਨ ਨੇ ਜਿਨ੍ਹਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ।
ਗੌੜੀ ਗੁਆਰੇਰੀ ਮਹੱਲਾ ਤੀਜਾ, ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ।
ਹੁਣ ਅੱਗੇ ਫਿਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਗੌੜੀ ਗੁਆਰੇਰੀ, ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਤੀਸਰਾ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਹ ਜੋ ਸਤਸੰਗਤ ਹੈ ਇਹਦੇ ਵਿੱਚ ਕਿਵੇਂ ਮਿਲਾਪ ਹੋ ਸਕਦਾ? ਤਾਂ ਸਤਿਗੁਰੂ ਕਹਿੰਦੇ ਨੇ, ਕਰਮ ਹੋਵੇ, ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੋਵੇ, ਸਤਸੰਗ ਮਿਲਾਏ, ਫਿਰ ਉਹ ਸਤਸੰਗਤ ਦੇ ਵਿੱਚ ਮਿਲਾ ਦਿੰਦੇ। ਹਰ ਗੁਣ ਗਾਵੇ ਬੈਸ ਸੁਥਾਏ, ਇਹ ਸੁਥਾਏ ਪਾਠ ਇਕੱਠਾ ਕਰਨਾ ਹੈ। ਫਿਰ ਉਹ ਜਿਹੜਾ ਸੋਹਣਾ ਥਾਂ ਕੀ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਇਹ ਜਿਹੜਾ ਮਾਤ ਲੋਕ ਦਾ ਸੱਚਖੰਡ ਸਾਧ ਸੰਗਤ ਹੈ, ਕਹੋ ਕਬੀਰ ਕਹੀਏ ਕਾਹੇ ਸਾਧ ਸੰਗਤ ਬੈ ਕੁੰਠੇ ਆਹੇ। ਉਹ ਇਹ ਸਾਧ ਸੰਗਤ ਰੂਪੀ ਸੁਥਾਏ ਸੱਚਖੰਡ ਅਸਥਾਨ ਦੇ ਵਿੱਚ ਬੈਠ ਕੇ ਹਰ ਗੁਣ ਗਾਵੇ, ਫਿਰ ਉਹ ਵਾਹਿਗੁਰੂ ਦੇ ਗੁਣ ਗਾਉਂਦੇ। ਬੈਕੁੰਠ ਦੀ ਨਿਸ਼ਾਨੀ ਕੀ ਹੈ? ਤਹਿ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਜਿੱਥੇ ਨਰੋਲ ਵਾਹਿਗੁਰੂ ਦੀ ਸਿਫਸਲਾ ਕੀਰਤਨ ਹੋਵੇ ਉਹਨੂੰ ਬੈਕੁੰਠ ਕਿਹਾ ਜਾਂਦਾ। ਹਜ਼ੂਰ ਕਹਿੰਦੇ ਨੇ, ਗੁਰੂ ਦੀ ਸੰਗਤ ਉਹ ਇੱਕ ਸੱਚਖੰਡ ਹੈ ਜਿੱਥੇ ਬੈਠ ਕੇ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ, ਵਾਹਿਗੁਰੂ ਦੀ ਸਿਫਸਲਾ ਕੀਤੀ ਜਾਂਦੀ ਹੈ, ਅਤੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ ਫਿਰ ਉਹ ਸਤਸੰਗਤ ਦੇ ਨਾਲ ਮਿਲਾ ਦਿੰਦਾ ਹੈ, ਅਤੇ ਜਿਹੜਾ ਸਤਸੰਗਤ ਵਿੱਚ ਆ ਜਾਂਦਾ ਹੈ ਉਹ ਇਹ ਸੋਹਣੇ ਥਾਂ ਦੇ ਉੱਤੇ ਬੈਠ ਕੇ ਅਤੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਇਹਦੇ ਨਾਲ ਵਾਹਿਗੁਰੂ ਦੀ ਨੇੜਤਾ ਉਸਨੂੰ ਹਾਸਲ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਸੋ ਥਾਓ ਸੱਚ ਮਨ ਨਿਰਮਲ ਹੋਏ। ਇਸ ਸੰਪਰਦਾਇ ਵਿੱਚ ਪਾਠ ਸੁਥਾਓ ਇਕੱਠਾ ਕੀਤਾ ਹੈ। ਸੁਥਾਓ ਦਾ ਅਰਥ ਹੈ ਸ੍ਰੇਸ਼ਟ ਸੋਹਣਾ ਅਸਥਾਨ, ਅਤੇ ਸੱਚਾ ਅਸਥਾਨ ਉਹ ਹੈ ਮਨ ਨਿਰਮਲ ਹੋਏ, ਜਿੱਥੇ ਜਾ ਕੇ ਸਾਡਾ ਮਨ ਨਿਰਮਲ ਹੋ ਜਾਵੇ। ਉਹ ਸੋਹਣਾ ਅਤੇ ਸੱਚਾ ਅਸਥਾਨ ਕੀ ਹੈ? ਸਤਸੰਗਤ, ਕਿਉਂਕਿ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਸਤਸੰਗਤ ਦਾ ਜ਼ਿਕਰ ਕੀਤਾ ਹੈ। ਕਰਮ ਹੋਵੇ ਸਤਸੰਗ ਮਿਲਾਏ, ਸੁਥਾਓ ਸੱਚ, ਬਈ ਉਹ ਸਤਸੰਗਤ ਦਾ ਅਸਥਾਨ ਬੜਾ ਸੋਹਣਾ ਵੀ ਹੈ ਅਤੇ ਸੱਚਾ ਵੀ ਹੈ, ਜਿੱਥੇ ਜਾ ਕੇ ਸਾਡਾ ਮਨ ਨਿਰਮਲ ਹੁੰਦਾ ਹੈ। ਸੱਚ ਨਿਵਾਸ ਕਰੇ ਸੱਚ ਸੋਏ। ਹਜ਼ੂਰ ਕਹਿੰਦੇ ਜਿਹੜਾ ਸਤਸੰਗਤ ਦੇ ਵਿੱਚ ਜਾਵੇ, ਸਤਸੰਗਤ ਦੇ ਵਿੱਚ ਜਾ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ, ਸੱਚ ਨਿਵਾਸ ਕਰੇ, ਅਤੇ ਜਿਹੜਾ ਸੱਚ ਵਿੱਚ ਨਿਵਾਸ ਕਰ ਲਵੇ। ਸੱਚ ਕੀ ਹੈ? ਪਰਮਾਤਮਾ ਹੈ, ਪਰਮਾਤਮਾ ਦਾ ਨਾਮ ਹੈ। ਜਿਹੜਾ ਸਤਸੰਗਤ ਵਿੱਚ ਜਾ ਕੇ ਸੱਚ ਵਿੱਚ ਨਿਵਾਸ ਕਰ ਲਵੇ, ਭਾਵ ਆਪਣੇ ਮਨ ਨੂੰ ਸੱਚੇ ਨਾਮ ਦੇ ਨਾਲ ਜੋੜ ਲਵੇ, ਸੱਚ ਸੋਏ, ਫਿਰ ਉਹ ਸੱਚ ਦਾ ਰੂਪ ਹੋ ਜਾਂਦਾ ਹੈ।
ਸੱਚੀ ਬਾਣੀ ਜੁਗ ਚਾਰੇ ਜਾਪੈ, ਸਭ ਕਿਛ ਸਾਚਾ ਆਪੇ ਆਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਗੁਰਸਿੱਖ ਮਾਈ ਪਾਈ ਸੱਚੀ ਬਾਣੀ ਦੇ ਨਾਲ ਜੁੜਦਾ ਹੈ, ਜੁਗ ਚਾਰੇ ਜਾਪੈ, ਫਿਰ ਉਹ ਚਾਰੇ ਯੁੱਗਾਂ ਦੇ ਵਿੱਚ ਜਾਣਿਆ ਜਾਂਦਾ। ਸੱਚੀ ਬਾਣੀ ਨਾਲ ਚਾਰੇ ਯੁੱਗਾਂ ਦੇ ਵਿੱਚ ਉਹਦੀ ਵਡਿਆਈ ਹੁੰਦੀ ਹੈ। ਸਭ ਕੁਛ ਸੱਚਾ ਆਪੇ ਆਪੈ, ਫਿਰ ਉਹਦੀ ਦ੍ਰਿਸ਼ਟੀ ਵਿੱਚ ਵੀ ਉਹ ਸੱਚਾ ਵਾਹਿਗੁਰੂ ਪਰਮੇਸ਼ਰ ਸਭ ਕੁਝ ਆਪ ਹੀ ਆਪ ਕਰਨ ਵਾਲਾ ਹੈ। ਜਿਹੜਾ ਗੁਰਮੁਖ ਹੈ ਉਹ ਇਹ ਸਮਝਦਾ ਹੈ ਜੋ ਵੀ ਕੁਛ ਦੁਨੀਆਂ ਦੇ ਵਿੱਚ ਹੋ ਰਿਹਾ ਹੈ ਨਾ, ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ।
ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੁਥਾਏ ਰਹਾ।
ਲੋ, ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਦੀ ਕਰਮ ਦਾ ਅਰਥ ਹੈ ਬਖਸ਼ਿਸ਼ ਹੁੰਦੀ ਹੈ, ਫਿਰ ਉਹ ਜੀਵ ਨੂੰ ਸਤਸੰਗਤ ਦੇ ਨਾਲ ਮਿਲਾ ਦਿੰਦਾ ਹੈ, ਗੁਰੂ ਦੀ ਸ਼ਰਨ ਵਿੱਚ ਭੇਜ ਦਿੰਦਾ ਹੈ, ਅਤੇ ਫਿਰ ਉਹ ਇਸ ਸੋਹਣੇ ਥਾਂ 'ਤੇ ਬੈਠ ਕੇ, ਕਿਉਂਕਿ ਸਾਧ ਸੰਗਤ ਬੈਕੁੰਠ ਅਸਥਾਨ ਹੈ, ਔਰ ਉਹ ਸਾਧ ਸੰਗਤ ਰੂਪੀ ਸੱਚਖੰਡ ਦੇ ਵਿੱਚ ਬੈਠ ਕੇ ਅਤੇ ਵਾਹਿਗੁਰੂ ਦੇ ਗੁਣ ਗਾਉਂਦਾ, ਸਿਫ਼ ਸਲਾਹ ਕਰਦਾ ਹੈ, ਅਤੇ ਇੱਥੇ ਹੀ ਉਹਨੂੰ ਆਤਮਕ ਸੁੱਖ ਪ੍ਰਾਪਤ ਹੋ ਜਾਂਦਾ।
ਜਲੋ ਇਹ ਜਿਹਾ ਦੂਜੈ ਪਾਏ, ਹਰ ਰਸ ਨਾ ਚਾਖੈ ਫੀਕਾ ਆਲਾਏ।
ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਰਸਨਾ ਨੂੰ ਉਪਦੇਸ਼ ਦਿੰਦੇ ਹਨ। ਜਲੋ ਇਹ ਜਿਹਾ, ਹਜ਼ੂਰ ਕਹਿੰਦੇ ਜ਼ੁਬਾਨ ਸੜ ਜਾਵੇ, ਦੂਜਾ ਪਾਏ ਜਿਹੜੀ ਵਾਹਿਗੁਰੂ ਦੇ ਨਾਮ ਨੂੰ ਬਾਣੀ ਨੂੰ ਛੱਡ ਕੇ ਹੋਰ ਦੂਜੇ ਪਾਸੇ ਪ੍ਰੇਮ ਕਰ ਰਹੀ ਹੈ, ਨਿੰਦਿਆ ਚੁਗਲੀ ਕਰਨੀ ਅਤੇ ਹੋਰ ਭੈੜੇ ਗੀਤ ਗਾਉਣੇ, ਗਾਲਾਂ ਕੱਢਣੀਆਂ, ਇਹ ਦੂਜਾ ਭਾਵ ਹੈ। ਉਹ ਜ਼ੁਬਾਨ ਸੜ ਜਾਵੇ ਜਿਹੜੀ ਵਾਹਿਗੁਰੂ ਦੇ ਨਾਮ ਨੂੰ ਬਾਣੀ ਨੂੰ ਛੱਡ ਕੇ ਹੋਰ ਦੂਜੇ ਪਾਸੇ ਪ੍ਰੇਮ ਦੇ ਵਿੱਚ ਲੱਗੀ ਹੋਈ ਹੈ। ਹਰ ਰਸ ਨਾ ਚਾਖੈ ਫੀਕਾ ਆ ਲਾਏ, ਉਹ ਰਸਨਾ ਹਮੇਸ਼ਾ ਲਈ ਫਿੱਕੇ ਬੋਲ ਬੋਲਦੀ ਹੈ। ਹਰ ਰਸ ਨਾ ਚਾਖੈ, ਉਹ ਕਦੇ ਵਾਹਿਗੁਰੂ ਦੇ ਨਾਮ ਰਸ ਨੂੰ ਨਹੀਂ ਚੱਖ ਸਕਦੀ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਨੰਦ ਸਾਹਿਬ ਬਾਣੀ ਦੇ ਵਿੱਚ ਵੀ ਰਸਨਾ ਨੂੰ ਬਹੁਤ ਸੁੰਦਰ ਉਪਦੇਸ਼ ਦਿੱਤਾ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਇਹ ਨਾਮ ਦਾ ਰਸ ਹੈ, ਬਾਣੀ ਦਾ ਰਸ ਹੈ, ਜਿਹੜਾ ਸਾਡੀ ਰਸਨਾ ਨੂੰ ਵੀ ਤ੍ਰਿਪਤ ਕਰ ਸਕਦਾ ਹੈ। ਇਸ ਤੋਂ ਬਿਨਾਂ ਸਾਡੀ ਰਸਨਾ ਨੂੰ ਕਦੇ ਵੀ ਸੰਤੋਖ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਇਹ ਜ਼ੁਬਾਨ ਸੜ ਜਾਵੇ ਜਿਹੜੀ ਵਾਹਿਗੁਰੂ ਦੇ ਨਾਮ ਅਤੇ ਬਾਣੀ ਦੇ ਰਸ ਨੂੰ ਛੱਡ ਕੇ ਹੋਰ ਨਿੰਦਿਆ ਚੁਗਲੀ ਦੇ ਰਸ ਵਿੱਚ ਲੱਗੀ ਹੋਈ ਹੈ। ਹਰ ਰਸ ਨਾ ਚੱਖੈ, ਉਹ ਕਦੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਨਹੀਂ ਚੱਖ ਸਕਦੀ, ਬਾਣੀ ਦਾ ਵੀ ਰਸ ਨਹੀਂ ਮਾਣ ਸਕਦੀ। ਫੀਕਾ ਆ ਲਾਏ, ਉਹ ਰਸਨਾ ਆਪਣੀ ਜ਼ੁਬਾਨ ਤੋਂ ਫਿੱਕਾ ਬੋਲਦੀ ਹੈ।
ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇ ਦੁਖੀਆ ਚੱਲਿਆ ਰੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨਾ ਚਿਰ ਤੱਕ ਇਹ ਸਾਡੀ ਰਸਨਾ ਆਪਣੇ ਮੇਨ ਮਕਸਦ ਨੂੰ ਨਹੀਂ ਸਮਝਦੀ, ਰਸਨਾ ਨੂੰ ਕਾਹਦੇ ਲਈ ਵਾਹਿਗੁਰੂ ਪਰਮੇਸ਼ਰ ਨੇ ਭੇਜਿਆ? ਨਾਮ ਰਸ ਨੂੰ ਪ੍ਰਾਪਤ ਕਰਨ ਦੇ ਲਈ, ਬਾਣੀ ਪੜ੍ਹਨ ਦੇ ਲਈ। ਹਜ਼ੂਰ ਕਹਿੰਦੇ, ਜੇ ਸਾਡੀ ਰਸਨਾ ਆਪਣੇ ਅਸਲੀ ਮਕਸਦ ਨੂੰ ਨਹੀਂ ਸਮਝਦੀ ਅਤੇ ਫਿੱਕਾ ਬੋਲਦੀ ਹੈ, ਤਨ ਮਨ ਫਿੱਕਾ ਹੋਏ, ਇਹਦੇ ਨਾਲ ਤਨ ਵੀ ਅਤੇ ਮਨ ਵੀ ਫਿੱਕਾ ਹੋ ਜਾਂਦਾ ਹੈ। ਬਿਨ ਨਾਵੇ ਦੁਖੀਆ ਚੱਲਿਆ ਰੋਏ, ਬਿਨਾਂ ਨਾਮ ਤੋਂ ਇਹ ਜਿਹੜਾ ਜੀਵ ਹੈ ਦੁਖੀ ਹੋ ਕੇ ਰੋਂਦਾ ਕਰਲਾਉਂਦਾ ਇੱਥੋਂ ਤੁਰ ਜਾਂਦਾ ਹੈ।
ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗੁਰਮੁਖਾਂ ਦੀ ਰਸਨਾ ਹੈ ਤੇ ਉਹਨਾਂ ਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚਖਿਆ ਹੈ ਤੇ ਸਹਿਜ ਸੁਭਾਏ, ਫਿਰ ਉਹਨਾਂ ਨੂੰ ਆਤਮਕ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ। ਗੁਰ ਕਿਰਪਾ ਤੇ ਸੱਚ ਸਮਾਏ, ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਸਤਿਸ਼੍ਰੀ ਵਾਹਿਗੁਰੂ ਦੇ ਵਿੱਚ ਲੀਨ ਹੋ ਗਏ ਹਨ।
ਸੱਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੱਚੇ ਰਾਤੀ ਗੁਰ ਸ਼ਬਦ ਵਿਚਾਰ, ਜਿਹੜੀ ਰਸਨਾ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਜਾਂਦੀ ਹੈ, ਫਿਰ ਉਹ ਸੱਚੇ ਰਾਤੀ ਵਾਹਿਗੁਰੂ ਦੇ ਸੱਚੇ ਪ੍ਰੇਮ ਦੇ ਵਿੱਚ ਰੰਗੀ ਜਾਂਦੀ ਹੈ। ਅੰਮ੍ਰਿਤ ਪੀਵੈ ਨਿਰਮਲ ਧਾਰ, ਫਿਰ ਉਹ ਉਸ ਮਹਾਨ ਪਵਿੱਤਰ ਅਤੇ ਅੰਮ੍ਰਿਤ ਦੀ ਧਾਰਾ ਨੂੰ ਵੀ ਪਾਨ ਕਰਦੀ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਰਸਨਾ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਲੱਗ ਜਾਵੇ, ਉਹਨੂੰ ਵਾਹਿਗੁਰੂ ਦਾ ਸੱਚਾ ਰੰਗ ਚੜ੍ਹ ਜਾਂਦਾ ਅਤੇ ਫਿਰ ਉਹ ਅੰਮ੍ਰਿਤ ਪੀਵੈ ਨਿਰਮਲ ਧਾਰ, ਉਹ ਨਾਮ ਦੇ ਅੰਮ੍ਰਿਤ ਰਸ ਨੂੰ ਪੀਂਦੀ ਹੈ, ਜਿਸ ਦੀ ਧਾਰ ਬਹੁਤ ਨਿਰਮਲ ਬਹੁਤ ਪਵਿੱਤਰ ਹੈ।
ਨਾਮ ਸਮਾਵੈ ਜੋ ਭਾਂਡਾ ਹੋਏ, ਹੁੰਦੈ ਭਾਂਡੈ ਟਿਕੈ ਨਾ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮ ਸਮਾਵੈ, ਉਹੀ ਨਾਮ ਦੇ ਵਿੱਚ ਸਮਾਉਂਦਾ ਹੈ ਜੋ ਭਾਂਡਾ ਹੋਏ। ਜੋ ਭਾਂਡਾ ਸਿੱਧਾ ਹੋਵੇ, ਉਹੀ ਨਾਮ ਦੇ ਵਿੱਚ ਹਿਰਦਾ ਲੀਨ ਹੁੰਦਾ ਹੈ। ਜੋ ਭਾਂਡਾ ਸਿੱਧਾ ਹੋਵੇ ਅਤੇ ਸਾਫ਼ ਵੀ ਹੋਵੇ, ਉਹਦਾ ਭਾਂਡਾ ਟਿਕੈ ਨਾ ਕੋਈ। ਜਿਹੜਾ ਭਾਂਡਾ ਹੀ ਉਹਦਾ ਹੈ, ਉਹਦਾ ਅਰਥ ਉਲਟਾ, ਭਾਵ ਜਿਹੜਾ ਭਾਂਡਾ ਹੀ ਉਲਟਾ ਹੈ, ਉਹਦੇ ਵਿੱਚ ਕੋਈ ਵਸਤੂ ਨਹੀਂ ਟਿਕ ਸਕਦੀ। ਭਾਵ ਜਿਸਦਾ ਹਿਰਦਾ ਹੀ ਸ਼ੁੱਧ ਨਹੀਂ, ਉਹਦੇ ਵਿੱਚ ਨਾਮ ਵਰਗੀ ਵਸਤੂ ਨਹੀਂ ਟਿਕ ਸਕਦੀ। ਜਦੋਂ ਭਾਂਡਾ ਸਿੱਧਾ ਹੁੰਦਾ, ਫਿਰ ਹੀ ਇਹਦੇ ਵਿੱਚ ਨਾਮ ਬਾਣੀ ਦਾ ਅੰਮ੍ਰਿਤ ਆ ਕੇ ਟਿਕ ਸਕਦਾ ਹੈ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਨੇ, ਉਹਦਾ ਭਾਂਡਾ ਕਸ਼ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਸ਼ੁੱਧ ਹਿਰਦੇ ਵਿੱਚ ਹੀ ਆ ਕੇ ਨਾਮ ਵਸਦਾ ਹੈ, ਅਤੇ ਜਿਹੜਾ ਭਾਂਡਾ ਹੀ ਉਲਟਾ ਹੈ, ਜਿਹਦਾ ਮਨ ਹੀ ਗੁਰੂ ਤੋਂ ਬੇਮੁੱਖ ਹੈ, ਉਹਦੇ ਵਿੱਚ ਗੁਰੂ ਦੀ ਬਖਸ਼ਿਸ਼ ਨਹੀਂ ਟਿਕ ਸਕਦੀ।
ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਸ਼ਬਦੀ ਮਨ ਨਾਮ ਨਿਵਾਸ, ਗੁਰੂ ਕੇ ਸ਼ਬਦ ਰਾਹੀਂ ਮਨ ਵਿੱਚ ਨਾਮ ਦਾ ਨਿਵਾਸ ਹੁੰਦਾ ਅਤੇ ਨਾਮ ਦੇ ਵਿੱਚ ਮਨ ਦਾ ਨਿਵਾਸ ਹੋ ਜਾਂਦਾ। ਗੁਰੂ ਸ਼ਬਦ ਦੀ ਕਮਾਈ ਕਰਕੇ ਮਨ ਵਿੱਚ ਨਾਮ ਦਾ ਨਿਵਾਸ ਅਤੇ ਨਾਮ ਦੇ ਵਿੱਚ ਮਨ ਦਾ ਨਿਵਾਸ ਹੋ ਜਾਂਦਾ। ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ, ਹਜ਼ੂਰ ਕਹਿੰਦੇ ਉਹ ਭਾਂਡਾ ਸੱਚਾ ਹੈ, ਉਹ ਹਿਰਦਾ ਸ਼ੁੱਧ ਹੈ, ਜੇ ਸ਼ਬਦ ਪਿਆਸ, ਜਿਹਦੇ ਵਿੱਚ ਸ਼ਬਦ ਦੀ ਪਿਆਸ ਹੈ, ਜਿਹਨੂੰ ਨਾਮ ਬਾਣੀ ਦੀ ਪਿਆਸ ਲੱਗੀ ਹੋਈ ਹੈ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁੱਖ। ਕਿਉਂਕਿ ਜਿੰਨਾ ਚਿਰ ਪਿਆਸ ਨਾ ਲੱਗੇ, ਉਨਾ ਚਿਰ ਤੱਕ ਆਦਮੀ ਪਾਣੀ ਵੀ ਨਹੀਂ ਪੀਂਦਾ, ਹੋਰ ਵੀ ਕੋਈ ਚੀਜ਼ ਨਹੀਂ ਛਕ ਸਕਦਾ। ਜਦੋਂ ਪਿਆਸ ਲੱਗੇ, ਜਦੋਂ ਅੰਮ੍ਰਿਤ ਦੀ ਪਿਆਸ ਲੱਗੇ, ਫਿਰ ਅੰਮ੍ਰਿਤ ਛਕਦਾ। ਹਜ਼ੂਰ ਕਹਿੰਦੇ, ਜਿਹਦੇ ਅੰਦਰ ਸ਼ਬਦ ਦੀ ਪਿਆਸ ਹੈ, ਨਾਮ ਦੀ ਬਾਣੀ ਦੀ ਪਿਆਸ ਹੈ, ਉਹੀ ਭਾਂਡਾ ਸੱਚਾ ਹੈ, ਉਹੀ ਭਾਂਡਾ ਪਵਿੱਤਰ ਹੈ, ਉਹੀ ਭਾਂਡਾ ਸ਼ੁੱਧ ਹੈ, ਜਿਹਦੇ ਮਨ ਦੇ ਵਿੱਚ ਬਾਣੀ ਦੀ ਨਾਮ ਦੀ ਪਿਆਸ ਲੱਗੀ ਹੋਈ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।